ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸਤਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਥ ਪਾਵੈ ਕਿਆ ਬਗ ਬੱਪੜਾ ਛੱਪੜੀ ਨਹਾਏ ਕੀਚੜ ਡੂਬੈ ਮੈਲ ਨ ਜਾਏ ਕਿਆ ਬਗ ਬੱਪੜਾ ਛੱਪੜੀ ਨਹਾਏ ਕੀਚੜ ਡੂਬੈ ਮੈਲ ਨ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦ ਕ੍ਰਿਪਾ ਨਿਧਾਨ ਜਗਦ ਗੁਰੂ ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਣ ਜੋਗ ਦਿਆਲ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਪਰਮ ਸਨਮਾਨ ਆਵਰ ਸਾਹਿਬਿ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਸਰਵ ਸੁਖ ਕਰਤਾ ਸਰਵ ਦੁੱਖ ਹਰਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਨਿਵਾਜਸਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਿਵਾਜਿਸ਼ ਕਰਦੇ ਹਾਂ, ਤਰਸ ਕਰਦੇ ਹਾਂ। ਅਨੇਕਾਂ ਬ੍ਰਹਿਮੰਡਾਂ ਦੇ ਸਭ ਤੋਂ ਪਾਵਨ ਅਸਥਾਨ, ਜਿਉਂਦੇ ਜਾਗਦੇ ਸੁਣਦੇ ਬੋਲਦੇ ਹੋਏ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਦਰੋਂ ਨਿਵਾਜੇ ਹੋਏ ਰਸਕ ਕੀਰਤਨੀਆਂ ਤੋਂ ਬਹੁਤ ਹੀ ਰਸਕ ਅੰਦਾਜ਼ ਵਿੱਚ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀਆਂ ਦੇ ਦਰ ਤੋਂ ਸਦਾਏ ਬਾਰਗਾਹ ਅੰਮ੍ਰਿਤ ਬਚਨ ਹੁਕਮਨਾਮਾ ਸਾਹਿਬ ਦੇ ਪਾਠ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀਆਂ ਦੇ ਇਹਨਾਂ ਮਹਾਨ ਜੀਵਨਦਾਇਨੀ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਸ਼ਰਧਾ ਸਹਿਤ ਜੋੜਦਿਆਂ ਹੋਇਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਮਿਠਾਸ ਦੇ ਮਹਾਂਸਾਗਰ, ਬਰਕਤਾਂ ਇਨਾਇਤਾਂ ਦੇ ਮਹਾਂਸਾਗਰ, ਕੌਡਿਆਂ ਨੂੰ ਸੰਤ ਬਣਾਉਣ ਵਾਲੀ ਮਹਾਨ ਪਵਿੱਤਰ ਅਜ਼ਮਤ ਪਰਬ੍ਰਹਮ ਪਰਮੇਸ਼ਵਰ ਸਵਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੋਂ ਪ੍ਰਾਪਤ ਹੋਏ ਹਨ, ਜੋ ਸਾਹਿਬ ਜੀ ਨੇ ਧਨਾਸਰੀ ਰਾਗ ਵਿੱਚ ਉਚਾਰਨ ਕੀਤੇ ਨੇ। ਇਸ ਮੁਬਾਰਕ ਸ਼ਬਦ ਦੇ 8 ਪਦ ਹਨ, 2 ਅਸ਼ਟਪਦੀਆਂ ਧਨਾਸਰੀ ਰਾਗ ਵਿੱਚ ਮੌਜੂਦ ਨੇ। ਇਹ ਪਹਿਲੀ ਅਸ਼ਟਪਦੀ ਹੈ ਜੋ ਅੱਜ ਹੁਕਮਨਾਮੇ ਦੇ ਰੂਪ ਵਿੱਚ ਸਾਡੀ ਝੋਲੀ 'ਚ ਪਈ ਹੈ। ਸਤਿਗੁਰੂ ਜੀ ਮਰਕਜ਼ੀ ਬੋਲਾਂ 'ਚ ਫੁਰਮਾਨ ਕਰਦੇ ਨੇ, ਕਹਿੰਦੇ ਨੇ ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਬਗ ਕਹਿੰਦੇ ਹਨ ਬਗਲੇ ਨੂੰ, ਅਤੇ ਬੱਪੜਾ ਭਾਵ ਵਿਚਾਰਾ ਜਿਸ ਦਾ ਕੋਈ ਚਾਰਾ ਨਹੀਂ ਚੱਲਦਾ। ਅਸੀਂ ਵੀ ਜੇ ਕਿਸੇ ਇਨਸਾਨ ਨੂੰ ਦੇਖੀਏ ਬੜਾ ਲਾਗਰ ਹੈ, ਬੜਾ ਕਮਜ਼ੋਰ ਹੈ, ਘਰ ਵਿੱਚ ਸਕਣ ਵਾਸਤੇ 2 ਵੇਲੇ ਦਾ ਭੋਜਨ ਵੀ ਮੁਸ਼ਕਲ ਨਾਲ ਨਸੀਬ ਹੁੰਦਾ ਹੈ, ਸਮਾਜ ਵਿੱਚ ਕੋਈ ਮਾਣ ਸਨਮਾਨ ਵੀ ਨਹੀਂ ਹੈ, ਪਹਿਰਨ ਵਾਸਤੇ ਖੂਬਸੂਰਤ ਬਸਤਰ ਵੀ ਨਹੀਂ ਨੇ, ਅਤੇ ਸਾਡੇ ਮੂੰਹ ਸ਼ਬਦ ਨਿਕਲ ਜਾਂਦਾ ਬਈ ਇਹ ਵਿਚਾਰਾ ਹੈ, ਬੜਾ ਵਿਚਾਰਾ, ਭਾਵ ਜਿਸ ਦਾ ਕੋਈ ਚਾਰਾ ਚੱਲਦਾ ਹੀ ਨਹੀਂ ਹੈ, ਜੋ ਹਰ ਪੱਖੋਂ ਹਾਰਿਆ ਹੋਇਆ ਦਿਖਾਈ ਪੈਂਦਾ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਫਰਮਾਨ ਕਰਦੇ ਨੇ, ਜਿਨ੍ਹਾਂ ਨੂੰ ਸਾਰੇ ਜਗਤ ਦੇ ਨਾਮ ਜਪਣ ਵਾਲੇ ਮਹਾਂਪੁਰਖਾਂ ਨੇ ਸਜਦਾ ਕੀਤਾ, ਜੇ ਆਪ ਜੀਆਂ ਦੇ ਚਰਨ ਬਗਦਾਦ ਸ਼ਰੀਫ ਪਏ ਹਨ ਅਤੇ ਬਗਦਾਦ ਦਾ ਪੂਜਨੀਕ ਪੀਰ ਦਸਤਗੀਰ ਗੁਰੂ ਨਾਨਕ ਦੇਵ ਜੀ ਦੀਆਂ ਪਰਿਕਰਮਾ ਕਰਦਾ ਹੋਇਆ ਦੇਖਿਆ ਗਿਆ। ਦਿੱਤੀ ਬਾਂਗ ਨਮਾਜ਼ ਪੜ੍ਹ ਸੁਨ ਸਮਾਨ ਹੋਆ ਜਹਾਨਾ, ਪੁੱਛਿਆ ਫਿਰ ਕਹਿ ਦਸਤਗੀਰ, ਸਾਰੇ ਨਗਰ ਵਿੱਚ ਵੀ ਪਾਲਿਆ ਅਤੇ ਸਤਿਗੁਰੂ ਜੀ ਦੇ ਦੁਆਲੇ ਦੁਆਲੇ ਫੇਰੀਆਂ ਵੀ ਲਈਆਂ ਪਰਿਕਰਮਾ ਕਰਕੇ। ਪੁੱਛਿਆ ਭਾਈ ਮਰਦਾਨਾ ਜੀਆਂ ਤੋਂ, ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸਕਾ ਕਰਿਹਾਨਾ, ਇਹ ਕਿਹੜੇ ਘਰਾਨੇ ਦਾ ਫਕੀਰ ਹੈ, ਚਿਸ਼ਤੀ ਹੈ, ਸੂਫੀ ਹੈ, ਇਤਿਆਦਕ, ਉੱਚ ਹੈ, ਨਕਸ਼ਬੰਦੀ ਹੈ, ਕੌਣ ਫਕੀਰ ਕਿਸਕਾ ਕਰਿਹਾਨਾ। ਅਤੇ ਭਾਈ ਜੀਆਂ ਨੇ ਜਵਾਬ ਦਿੱਤਾ, ਕਿਹਾ ਨਾਨਕ ਕੱਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਅੱਜ ਤੱਕ ਜਿਤਨੇ ਫਕੀਰ ਆਏ ਨੇ ਉਹ ਪਰਮਾਤਮਾ ਨੂੰ ਲੱਭਦੇ ਰਹੇ, ਉਸਦਾ ਜ਼ਿਕਰ ਕਰਦੇ ਰਹੇ, ਪਰ ਇਹ ਫਕੀਰ ਪਰਮਾਤਮਾ ਖੁਦ ਇਸ ਫਕੀਰ ਰੂਪ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਜੇ ਕੋਡੇ ਨੂੰ ਸਾਹਿਬ ਜੀ ਦਾ ਦੀਦਾਰ ਪ੍ਰਾਪਤ ਹੋਇਆ ਅਤੇ ਕੋਡੇ ਦੇ ਖੌਲਦੇ ਹੋਏ ਕੜਾਏ ਨੂੰ ਹੀ ਸ਼ਾਂਤੀ ਪ੍ਰਾਪਤ ਨਹੀਂ ਹੋਈ, ਠੰਡਾ ਠਾਰ ਨਹੀਂ ਹੋਇਆ, ਉਸਦਾ ਹਿਰਦਾ ਵੀ ਖੌਲਦੇ ਹੋਏ ਕੜਾਹੇ ਵਰਗਾ ਸੀ, ਉਹ ਵੀ ਠੰਡਾ ਠਾਰ ਹੋ ਗਿਆ। ਕਿਉਂਕਿ ਜਿਤਨੀ ਦੇਰ ਹਿਰਦਾ ਕਿਸੇ ਦਾ ਕੜਾਇਆ ਖੌਲਦਾ ਹੋਇਆ ਨਾ ਬਣਿਆ ਹੋਇਆ ਹੋਵੇ, ਉਤਨੀ ਦੇਰ ਤੱਕ ਦੂਜੇ ਲਈ ਕੜਾਇਆ ਤਪਾਇਆ ਹੀ ਨਹੀਂ ਜਾ ਸਕਦਾ। ਉਹ ਪਹਿਲੇ ਹਿਰਦਾ ਤਪਦਾ, ਫਿਰ ਬਾਹਰ ਕੜਾਇਆ ਤਪਦਾ। ਅਨੰਤ ਕਾਲ ਤੋਂ ਲੋਕਾਂ ਨੂੰ ਰਿਹਾਇਸ਼ ਦੇਣ ਦੇ ਨਾਮ 'ਤੇ ਬਗਲੇ ਵਰਗੇ ਸਫੈਦ ਬਸਤਰ ਵੀ ਉਸਨੇ ਪਾਏ ਹੋਏ ਸਨ। ਸੱਜਣ ਨਾਮ ਵੀ ਸੀ ਉਸਦਾ, ਪਰ ਹੈ ਸੀ ਬੜਾ ਵੱਡਾ ਠੱਗ। ਅੱਜ ਵੀ ਤੁਹਾਨੂੰ ਇਹੋ ਜਿਹੇ ਸੱਜਣ ਠੱਗ ਮਿਲ ਜਾਣਗੇ। ਮਹਾਰਾਜ ਜੀ ਦੇ ਦੀਦਾਰ ਨਸੀਬ ਹੋਏ। ਦੁਨੀਆਂ ਦੇ ਤੀਰਥ ਨੇ ਉੱਥੇ ਹਜ਼ਾਰਾਂ ਮੀਲ ਦਾ ਸਫ਼ਰ ਕਰਕੇ ਲੋਕਾਂ ਨੂੰ ਪਹੁੰਚਣਾ ਪੈਂਦਾ ਹੈ, ਆਪਣੀ ਸ਼ਰਧਾ ਮੁਤਾਬਕ ਵੱਖ ਵੱਖ ਮਜ਼ਹਬਾਂ ਨੂੰ ਮੰਨਣ ਵਾਲੇ, ਕੋਈ ਮੱਕਾ ਮੁਨੱਵਰਾ, ਕੋਈ ਯਰੂਸ਼ਲਮ ਇਤਿਹਾਦਕ ਅਸਥਾਨਾਂ 'ਤੇ ਜਾ ਕੇ ਆਪਣੀ ਅਕੀਦਤ ਭੇਟ ਕਰਦੇ ਨੇ। ਭਾਰਤ ਦੀ ਸਰਜ਼ਮੀਨ 'ਤੇ 68 ਤੀਰਥਾਂ ਦਾ ਜ਼ਿਕਰ ਹੈ, ਪਰ ਗੁਰੂ ਨਾਨਕ ਇਹੋ ਜਿਹਾ ਤੀਰਥ ਹੈ ਸਾਧ ਸੰਗਤ, ਜਿਹੜਾ ਆਪ ਚੱਲ ਚੱਲ ਕੇ ਮੈਲੇ ਹਿਰਦਿਆਂ ਵਾਲਿਆਂ ਕੋਲ ਵੀ ਪਹੁੰਚਿਆ ਹੈ। ਐਸਾ ਮਹਾਨ ਤੀਰਥ ਗੁਰੂ ਨਾਨਕ ਹੈ। ਆਪ ਦਰਸ਼ਨ ਦਿੱਤੇ, ਕਿਹਾ ਨਾਮ ਸੱਜਣ ਹੈ, ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਉਹਨਾਂ ਨੂੰ ਸੱਜਣ ਆਖਿਆ ਜਾ ਸਕਦਾ, ਸੱਜਣਾ ਜਿਹੜੇ ਸੱਜਣਾ ਦੇ ਥਾਂ ਆਪਣਾ ਸਿਰ ਦੇਣ ਲਈ ਤਿਆਰ ਹੋ ਜਾਣ। ਪਰ ਉਹਨਾਂ ਨੂੰ ਸੱਜਣ ਕਿਵੇਂ ਆਖੀਏ ਜਿਹੜੇ ਸੱਜਣਾ ਦਾ ਹੀ ਸਿਰ ਲਾਹਣ ਵਾਸਤੇ ਤਿਆਰ ਹੋਏ ਬੈਠੇ ਹੋਣ, ਕਿਵੇਂ ਸੱਜਣ ਆਖੀਏ। ਗੁਰੂ ਨਾਨਕ ਦੇਵ ਗਰੀਬ ਨਿਵਾਸ, ਜਿਨ੍ਹਾਂ ਨੇ 9 ਖੰਡ ਪ੍ਰਿਥਵੀ ਦਾ ਭਰਵਣ ਕੀਤਾ ਹੈ, ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਐਸੇ ਦੀਨ ਦਿਆਲ ਸਾਹਿਬ ਆਪਣੀ ਅੰਮ੍ਰਿਤ ਰਸਨਾ ਤੋਂ ਫੁਰਮਾਨ ਕਰਦੇ ਹਨ। ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਬਗਲੇ ਦਾ ਸੁਭਾਅ ਹੀ ਇਹੋ ਜਿਹਾ ਹੈ, ਉਹਨੇ ਡੱਡਾਂ ਲੱਭਣੀਆਂ ਹੁੰਦੀਆਂ ਨੇ, ਡੱਡੀਆਂ ਮੱਛੀਆਂ ਖਾ ਕੇ ਆਪਣਾ ਗੁਜ਼ਾਰਾ ਕਰਨਾ ਹੁੰਦਾ। ਅਤੇ ਮਹਾਰਾਜ ਕਹਿੰਦੇ ਨੇ ਜੇ ਨਹਾਉਣ ਲੱਗ ਪਏ ਛੱਪੜੀ 'ਤੇ, ਛੱਪੜੀ ਥੋੜ੍ਹੇ ਜਿਹੇ ਪਾਣੀ ਦੇ ਇਕੱਠ ਨੂੰ ਕਹਿੰਦੇ, ਸਿਵਾਏ ਚਿੱਕੜ ਤੋਂ ਉੱਥੇ ਕੁਛ ਵੀ ਨਹੀਂ ਆਉਂਦਾ। ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਜੇ ਥੋੜ੍ਹੇ ਜਿਹੇ ਜਲ ਦੀ ਖੜ੍ਹੀ ਹੋਈ ਛੱਪੜੀ ਵਿੱਚ, ਚਿੱਕੜ ਅਲੂਦਾ ਛੱਪੜੀ 'ਚ ਨਹਾਵੇਗਾ ਅਤੇ ਉੱਥੇ ਉਹਦੇ ਖੰਭਾਂ ਤੋਂ ਗਰਦ ਨਹੀਂ ਉਤਰਨੀ, ਉਹਦੇ ਪਰ ਪਵਿੱਤਰ ਨਹੀਂ ਹੋਣੇ, ਬਲਕਿ ਚਿੱਕੜ ਹੋਰ ਚੜ ਜਾਏਗਾ, ਮੈਲ ਉਤਰੇਗੀ ਨਹੀਂ। ਮਹਾਰਾਜ ਕਹਿੰਦੇ ਨੇ ਜਿਹੜਾ ਮਨਮੁੱਖ ਹੈ ਨਾ, ਬਗਲੇ ਵਰਗਾ, ਬਗ ਡੱਡਾਂ ਪਾਲਣ ਜਾਵੇ, ਉਹਦਾ ਸੁਭਾਅ ਹੀ ਹੈ, ਉਸਦੇ ਜੀਵਨ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ, ਉਹ ਅਖੌਤੀ ਗੁਰੂਆਂ ਦੇ ਪਿੱਛੇ ਫਿਰਦਾ ਰਹੇਗਾ। ਇਹ ਛੱਪੜੀਆਂ ਦੀ ਤਰ੍ਹਾਂ ਨੇ, ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਭਗਵਾਨ ਵੀ ਅਖਵਾਇਆ, ਪਰਮਾਤਮਾ ਅਖਵਾਇਆ, ਗੁਰੂ ਅਖਵਾਇਆ, ਪਰ ਭੈੜੇ ਇਲਜ਼ਾਮਾਂ ਤਹਿਤ ਜੇਲ੍ਹਾਂ ਵਿੱਚ ਬੈਠੇ ਹੋਏ। ਹਜ਼ਾਰਾਂ ਨੇ ਬਹੁਤ ਸਾਰੇ ਤਾਂ ਮਰ ਵੀ ਗਏ ਔਰ ਬਹੁਤ ਸਾਰੇ ਅਨੇਕਾਂ ਹੀ ਮੁਕੱਦਮਿਆਂ ਦਾ ਸਾਹਮਣਾ ਕਰਦੇ ਪਏ। ਖੈਰ ਮੈਂ ਕਿਸੇ ਨੂੰ ਨਿਸ਼ਾਨਾ ਟਾਰਗੇਟ ਨਹੀਂ ਕਰਦਾ। ਸਾਹਿਬ ਕਹਿੰਦੇ ਨੇ ਇਹ ਇਹਨਾਂ ਦਾ ਜੀਵਨ ਛੱਪੜੀ ਵਰਗਾ ਹੈ, ਚਿੱਕੜ ਨਾਲ ਭਰਿਆ ਹੋਇਆ, ਵਿਕਾਰਾਂ ਦਾ, ਅਹੰਕਾਰ ਦਾ, ਲੋਭ ਲਾਲਚ ਦਾ ਚਿੱਕੜ ਹੈ, ਹੋਰ ਕੁਛ ਦਿਖਾਈ ਹੀ ਨਹੀਂ ਪੈਂਦਾ। ਅਤੇ ਜੇ ਕੋਈ ਇਹਨਾਂ ਨੂੰ ਆਪਣਾ ਮੰਨ ਕੇ ਉਧਾਰ ਕਰਤਾ ਅਤੇ ਜਾ ਬੈਠੇ ਤਾਂ ਚਿੱਕੜ ਹੀ ਪੱਲੇ ਪੈਣਾ। ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ, ਇਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜਿਸ ਜੇ ਸਾਹਿਬ ਕੇ ਘਰ ਵੱਤ ਹੋਵੇ, ਸਾਹ ਨਫ਼ਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਮਹਾਰਾਜ ਜੀਆਂ ਦੇ ਅਗੰਮੀ ਬੋਲ ਨੇ, ਰਸਲ ਬਰੇਜ ਬੋਲ ਨੇ। ਇਹਨਾਂ ਅੰਮ੍ਰਿਤ ਬੋਲਾਂ ਨੂੰ ਧਿਆਨ ਪੂਰਵਕ ਸਰਵਣ ਕਰਨਾ, ਕਿਉਂਕਿ ਕਿਸੇ ਆਮ ਵਿਦਵਾਨ, ਕਿਸੇ ਸ਼ਾਇਰ ਜਾਂ ਕਿਸੇ ਸਾਇੰਟਿਸਟ ਦੇ ਜਾਂ ਡਾਕਟਰ ਦੇ ਹੀ ਬੋਲ ਨਹੀਂ, ਬਈ ਕੋਈ ਗੱਲ ਨਹੀਂ, ਕਿਸੇ ਕਵੀ ਦੇ ਬੋਲ ਆ ਗਏ ਨੇ, ਇਹ ਬੋਲ ਪਾਰ ਬ੍ਰਹਮ ਪਰਮੇਸ਼ਰ ਦੇ ਬੋਲ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਕਹਿੰਦੇ ਨੇ, ਜਦ ਭਾਈ ਲਾਲੋ ਜੀਆਂ ਨੇ ਨਤਮਸਤਕ ਹੁੰਦਿਆਂ ਹੰਝੂ ਭਰੇ ਨੇਤਰਾਂ ਨਾਲ ਸਾਹਿਬ ਜੀ ਦੇ ਚਰਨਾਂ 'ਤੇ ਇਹ ਮਸਤਕ ਰੱਖਿਆ, ਚਰਨ ਚੁੰਮ ਲਏ, ਹੰਝੂਆਂ ਨਾਲ ਚਰਨ ਧੋ ਦਿੱਤੇ ਅਤੇ ਆਖਿਆ, ਅਹੋ ਵੈ ਬਾਬਾ, ਇਹ ਜੋ ਤੈਂਡੇ ਬੋਲ ਆਹਨ ਸੋ ਡਾਢੇ ਮਿੱਠੇ ਬੋਲ ਆਹਨ। ਦੁਨੀਆਂ ਦੀਆਂ ਸਾਰੀਆਂ ਮਿਠਿਆਈਆਂ ਇੱਕ ਪਾਸੇ ਰੱਖ ਦੇਈਏ, ਗੁਰੂ ਨਾਨਕ ਦੇ ਇੱਕ ਬਚਨ ਦੀ ਮਿਠਾਸ ਦਾ ਮੁਕਾਬਲਾ ਨਹੀਂ ਕਰ ਸਕਦੀ। ਤਾਂ ਹੀ ਤਾਂ ਭਾਈ ਨੰਦ ਲਾਲ ਜੀਆਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੀ ਮਿਠਾਸ ਦਾ ਜ਼ਿਕਰ ਕੀਤਾ। ਕਹਿੰਦੇ ਨੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸਿਕਵੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨ ਬਾਸਦ, ਈ ਮਿਸਲ ਰਾ ਕੇ ਗੁਫਤਮ ਈ ਖੂਬ ਤਰਨਾ ਬਸ। ਜੇ ਇੱਕ ਵੱਡਾ ਬੋਰਾ ਮਿਸਰੀ ਦਾ ਕੋਈ ਲਿਆਵੇ, ਮਹਾਰਾਜ ਤੁਹਾਡਾ ਇੱਕ ਇੱਕ ਬੋਲ ਵੱਡੇ ਮਿਸਰੀ ਦੇ ਬੋਰੇ ਵਰਗਾ ਹੈ। ਪਰ ਫਿਰ ਕਿਹਾ, ਇਹ ਮਿਸਾਲ ਸੋਹਣੀ ਨਹੀਂ ਜੋ ਮੈਂ ਦਿੱਤੀ ਹੈ। ਮਹਾਰਾਜ ਮੇਰਾ ਹਿਰਦਾ ਹੀ ਇਹੋ ਜਿਹਾ, ਮੈਨੂੰ ਸੋਹਣੀ ਮਿਸਾਲ ਲੱਭੀ ਕੋਈ ਨਹੀਂ। ਈ ਖੂਬ ਤਰ ਨ ਬਾਸਦ, ਜੇ ਕੋਈ ਮਨੁੱਖ ਦੋ ਚਾਰ ਮਿਸਰੀ ਦੇ ਬੋਰੇ ਲੈ ਆਵੇ, ਸ਼ਰਬਤ ਬਣਾ ਕੇ ਵੰਡੇ, ਸ਼ਾਮਾਂ ਤੱਕ ਸ਼ਰਬਤ ਵੀ ਮੁੱਕ ਜਾਏਗਾ, ਮਿਸਰੀ ਵੀ ਮੁੱਕ ਜਾਏਗੀ, ਬਰਤਨਾਂ ਦੀ ਮਿਠਾਸ ਵੀ ਮੁੱਕ ਜਾਏ, ਕੀੜੀਆਂ ਚੜ ਜਾਣਗੀਆਂ, ਬਰਤਨ ਧੁੱਲ ਜਾਣਗੇ, ਪਰ ਹੇ ਕਲਗੀ ਵਾਲੇ ਪਾਤਸ਼ਾਹ, ਤੇਰੀ ਮਿਠਾਸ ਤੋਂ ਸਦਕੇ ਜਾਈਏ, ਤੇਰੇ ਤੇ ਖੰਡੇ ਨੇ ਵੀ ਮਿੱਠਾ ਅੰਮ੍ਰਿਤ ਤਿਆਰ ਕੀਤਾ ਹੈ, ਤੇਰਾ ਸੁਭਾਅ ਹੀ ਮਿਠਾਸ ਵਾਲਾ। ਦੁਨੀਆਂ 'ਤੇ ਇਹ ਬਰਤਨ ਤੁਹਾਨੂੰ ਹੋਰ ਕਿਤੇ ਨਹੀਂ ਨਸੀਬ ਹੋਵੇਗਾ, ਕਿਧਰੇ ਨਹੀਂ ਮਿਲੇਗਾ। ਗੁਰੂ ਨਾਨਕ ਦੇ ਘਰ ਦਾ ਬਰਤਨ ਹੈ ਜਿਸ ਦਾ ਨਾਮ ਹੀ ਬਾਟਾ ਹੈ, ਅਤੇ ਬਾਟਾ ਦਾ ਮਤਲਬ ਵੰਡਣ ਵਾਲਾ, ਜਿਸ ਨਾਲ ਵੰਡਿਆ ਜਾਂਦਾ, ਜਿਸ ਵਿੱਚ ਅੰਮ੍ਰਿਤ ਤਿਆਰ ਹੋਇਆ ਉਹ ਵੀ ਬਾਟਾ, ਜਿਸ ਵਿੱਚ ਕੜਾ ਪ੍ਰਸ਼ਾਦ ਵੰਡਿਆ ਗਿਆ ਉਹ ਵੀ ਬਾਟਾ। ਜਾਂ ਇੰਜ ਕਹਿ ਸਕਦੇ ਹਾਂ ਸਾਧ ਸੰਗਤ ਕਿ ਬਰਤਨ ਦੀ ਹੀ ਗੱਲ ਨਹੀਂ ਹੈ, ਗੁਰੂ ਨਾਨਕ ਦਾ ਤਾਂ ਘਰ ਹੀ ਬਾਟਾ ਹੈ, ਇਹ ਅੰਮ੍ਰਿਤਸਰ ਹੀ ਬਾਟਾ ਹੈ ਜਿਹੜਾ ਸਾਰੇ ਜਗਤ ਨੂੰ ਖੁਸ਼ੀਆਂ ਵੰਡਦਾ ਰਹਿੰਦਾ, ਸਿਹਤਾਂ ਵੰਡਦਾ ਰਹਿੰਦਾ। ਇਹ ਪਿਛਲੇ ਸਾਲ 23 ਫਰਵਰੀ ਦੀ ਗੱਲ ਹੈ, ਤੁਹਾਨੂੰ ਪਤਾ ਹੋਵੇਗਾ। ਇੱਕ ਨੌਜਵਾਨ ਸੱਜਣ ਦਰਬਾਰ ਸਾਹਿਬ ਆਇਆ ਜਿਹੜਾ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕਦਾ ਸੀ, ਪਰਮਿੰਦਰ ਸਿੰਘ ਨਾਮ ਹੈ ਉਸਦਾ, J&K ਦਾ ਰਹਿਣ ਵਾਲਾ। ਪਿਤਾ ਉਸਨੂੰ ਮੋਢਿਆਂ 'ਤੇ ਚੁੱਕ ਕੇ ਸ਼ਾਮ ਵੇਲੇ ਦਰਬਾਰ ਸਾਹਿਬ ਲੈ ਗਿਆ, ਅੱਖਾਂ ਵਿੱਚ ਆਂਸੂ ਸਨ। ਹੇ ਗੁਰੂ ਰਾਮਦਾਸ, ਤੇਰੇ ਬਿਨਾਂ ਥਾਂ ਕੋਈ ਨਹੀਂ, ਤੇਰੇ ਬਿਨਾਂ ਕੋਈ ਸਹਾਈ ਨਹੀਂ ਆਉਂਦਾ, ਤੂੰ ਕਿਰਪਾ ਕਰ। ਅਜੇ ਪਹੁੰਚੇ ਸਨ ਅਤੇ ਸ਼ਾਮਾਂ ਦੀ ਅਰਦਾਸ ਆਰੰਭ ਹੋ ਗਈ। ਉਸ ਨੌਜਵਾਨ ਨੇ ਯਤਨ ਕੀਤਾ, ਮੈਂ ਵੀ ਖੜ੍ਹਾ ਹੋਵਾਂ ਉੱਠ ਕੇ, ਪਰ ਗਿਰ ਗਿਆ। ਤੁਸੀਂ ਸਾਰਿਆਂ ਨੇ ਉਹ ਵੀਡੀਓ ਨੈੱਟ 'ਤੇ ਦੇਖੀ ਹੋਵੇ। ਫਿਰ ਕੋਸ਼ਿਸ਼ ਕੀਤੀ, ਨਾ ਉੱਠ ਸਕਿਆ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਫਿਰ ਬੇਨਤੀ ਕੀਤੀ, ਗੁਰੂ ਤੂੰ ਮੇਰੀ ਬਾਂਹ ਪਕੜ ਲੈ। ਪ੍ਰਤੱਖ ਕਰਾਮਾਤ ਹੈ, ਬਹੁਤੇ ਲੋਕ ਕਹਿੰਦੇ ਨੇ ਬਈ ਇਹ ਕਰਾਮਾਤਾਂ ਦੀਆਂ ਗੱਲਾਂ ਕਰਦੇ ਨੇ। ਚਲੋ, ਜਿਨ੍ਹਾਂ ਦੇ ਘਰ ਕੋਈ ਕਰਾਮਾਤ ਨਹੀਂ ਹੁੰਦੀ ਉਹ ਬੇਸ਼ੱਕ ਨਾ ਕਰਨ, ਵਿਰੋਧ ਕਰਨ, ਪਰ ਸਾਡੇ ਘਰ ਵਿੱਚ ਤਾਂ ਰੋਜ਼ ਹੀ ਕਰਾਮਾਤਾਂ ਆਉਂਦੀਆਂ। ਰੋਜ਼ ਹੀ ਕ੍ਰਿਸ਼ਮੇ ਵਰਤਦੇ ਨੇ। ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀਆਂ ਨੇ ਆਪ ਬਾਂਹ ਪਕੜ ਲਈ, ਜਿਹੜਾ ਪਿਤਾ ਦੇ ਮੋਢਿਆਂ 'ਤੇ ਚੜ ਕੇ ਆਇਆ ਸੀ ਉਹ ਸਵਯਮ ਹੀ ਅਰਦਾਸ ਵਿੱਚ ਖੜ੍ਹਾ ਵੀ ਹੋ ਗਿਆ, ਅਤੇ ਹੁਣ ਤੱਕ ਆਪਣੇ ਹੀ ਕਦਮਾਂ 'ਤੇ ਚੱਲਦਾ ਪਿਆ। ਇਹ ਗੁਰੂ ਨਾਨਕ ਦੇ ਦਰ ਦੀ ਬਰਕਤ ਹੈ, ਇਹ ਦਰ ਹੀ ਬਾਟਾ ਹੈ। ਇੱਥੇ ਸਭ ਕੁਝ ਵੰਡਿਆ ਜਾਂਦਾ ਅਤੇ ਮੰਗਿਆ ਕੁਛ ਵੀ ਨਹੀਂ ਜਾਂਦਾ, ਸਿਰਫ ਵੰਡਣ ਵਾਲਾ ਘਰ ਹੈ। ਗੁਰੂ ਨਾਨਕ ਕਹਿੰਦੇ ਨੇ ਐਸੇ ਅੰਮ੍ਰਿਤ ਸਰੋਵਰ ਰੂਪੀ ਘਰ ਨੂੰ ਕੋਈ ਛੱਡ ਦੇਵੇ, ਇਸ ਮਾਨ ਸਰੋਵਰ ਨੂੰ ਛੱਡ ਦੇਵੇ ਅਤੇ ਛੱਪੜੀਆਂ 'ਤੇ ਨਹਾਉਂਦਾ ਫਿਰੇ ਜਾ ਜਾ ਕੇ। ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੁੱਬੇ ਮੈਲ ਨਾ ਜਾਏ। ਚਿੱਕੜ ਵਿੱਚ ਡੁੱਬਣ ਨਾਲ, ਟੁੱਬੀ ਲਾਉਣ ਨਾਲ ਮੈਲ ਹੋਰ ਹੀ ਚੜ੍ਹਦੀ ਹੈ। ਤੁਸੀਂ ਇਹਨਾਂ ਨੂੰ ਦੇਖ ਲਵੋ, ਇਹੋ ਜਿਹੇ ਛੱਪੜੀ ਵਰਗੇ ਜੀਵਨ ਜੀਵਨ ਵਾਲਿਆਂ ਨੇ ਅਨੇਕਾਂ ਹੀ ਲੋਕਾਂ ਦੇ ਹਿਰਦਿਆਂ 'ਚ ਨਫ਼ਰਤਾਂ ਦੀ ਮੈਲ ਪਾ ਦਿੱਤੀ, ਵੈਰ ਵਿਰੋਧ ਦੀ ਮੈਲ ਪਾ ਦਿੱਤੀ, ਬੇਗਾਨੇਪਨ ਦੀ ਮੈਲ ਪਾ ਦਿੱਤੀ ਹੈ। ਨਿਰਮਲ ਸਰੋਵਰ ਤਾਂ ਇਹੀ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਇਹ ਗੁਰੂ ਨਾਨਕ ਦਾ ਘਰ ਹੀ ਐਸਾ ਸਰੋਵਰ ਹੈ। ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਜਾਏ ਕੋਈ, ਇਨਾਇਤ ਦੀ ਮੰਗ ਕਰੇ, ਤੇ ਉਸ ਨੂੰ ਇਹ ਸਾਧ ਸੰਗਤ ਸਰੋਵਰ ਪ੍ਰਾਪਤ ਹੋ ਜਾਂਦਾ ਜਿੱਥੇ ਤੁਸੀਂ ਬੈਠੇ। ਗੁਰੂ ਦੀ ਨਜ਼ਰੇ ਇਨਾਇਤ ਹੋ ਜਾਂਦੀ ਹੈ। ਅਸੀਂ ਬਗਲੇ ਨਹੀਂ ਬਣਨਾ, ਅਸੀਂ ਹੰਸ ਬਣਨਾ ਹੈ। ਸਰੋਵਰ ਹੰਸਾ ਛੋੜ ਨਾ ਜਾਏ ਮਹਾਰਾਜ ਦੇ ਬਚਨ। ਸਰੋਵਰ ਮੈਂ ਹੰਸ, ਹੰਸ ਮੈਂ ਸਾਗਰ, ਇਹ ਸਾਰੇ ਬਚਨ ਆਪ ਪ੍ਰੇਮ ਸਹਿਤ ਨਾਲੇ ਲੜੀਵਾਰ ਇਹਨਾਂ ਅੰਮ੍ਰਿਤ ਰਤਨ ਨਵਾਂ ਬਚਨਾਂ ਦਾ ਪਾਠ ਸੁਣੀਏ ਅਤੇ ਨਾਲੇ ਅੱਖਰੀ ਅਰਥ ਵਿਚਾਰਨ ਦਾ ਯਤਨ ਕਰੀਏ। ਪੇਸ਼ਤਰ ਜਿਤਨੇ ਸੰਸਾਰ ਭਰ ਵਿੱਚ ਸਰਵਣ ਕਰ ਰਹੇ ਹੋ PTC ਚੈਨਲ ਦੇ ਮਾਧਿਅਮ ਰਾਹੀਂ, ਔਰ ਇੱਥੇ ਗੁਰੂ ਦਰਬਾਰ ਵਿੱਚ ਬਰਕਤਾਂ ਪ੍ਰਾਪਤ ਕਰ ਰਹੇ ਹੋ, ਇੱਕ ਵਾਰੀ ਗੱਜ ਕੇ ਗੁਰੂ ਨਾਨਕ ਦੇਵ ਜੀ ਦਾ ਨਾਮ ਉਚਾਰਨ ਕਰੀਏ, ਆਖੀਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਖੇਚਲ ਕਰਕੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ।
ਤਨਾਸਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ। ਕਾਫੀ ਥਾਟ ਦਾ ਸੰਪੂਰਨ ਰਾਗਣੀ ਹੈ ਤਨਾਸਰੀ। ਵਿਦਵਾਨ ਪੁਰਖਾਂ ਮੁਤਾਬਕ ਦਿਨ ਦਾ ਤੀਸਰਾ ਪਹਿਰ ਇਸ ਦੇ ਗਾਉਣ ਦਾ ਸਮਾਂ ਹੈ। ਮਹਾਰਾਜ ਨੇ ਇਹ ਪਾਵਨ ਰਾਗ ਰਾਗਣੀ ਵਰਤੀ ਹੈ।
ਘਰ ਦੂਜਾ
ਦੋ ਤਾਲਾ ਕਹਿ ਲਓ, ਘਰ ਦੂਜਾ ਸਾਹਿਬ ਜੀਆਂ ਨੇ ਵਰਤਿਆ ਹੈ।
ਅਸਟ ਪਦੀਆਂ
ਸਾਹਿਬ ਕਹਿੰਦੇ ਨੇ ਇਸ ਸ਼ਬਦ ਦੇ ਅੱਠ ਪਦ ਹਨ, ਜਿਵੇਂ ਚੌਪਦੇ ਨੇ ਚਾਰ ਪਦ ਨੇ, ਦੁਪਦੇ ਦੋ ਪਦ ਨੇ, ਇਸ ਤਰ੍ਹਾਂ ਇਸ ਪਾਵਨ ਬਚਨ ਦੇ ਅੱਠ ਪਦ ਹਨ, ਅੱਠ ਬੰਦ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣਾ ਹੋਵੇ, ਵਿਚਾਰਨਾ ਹੋਵੇ, ਤੇ ਕਰਤਾ ਪੁਰਖ ਦੇ ਨਾਮ ਦੀ ਬਰਕਤ ਬਿਨਾਂ ਨਹੀਂ ਹੋ ਸਕਦਾ। ਉਹ ਇੱਕ ਹੈ ਜਿਸ ਤੋਂ ਜਗਤ ਦੀਆਂ ਤਿੰਨੇ ਕਿਰਿਆਵਾਂ ਚੱਲ ਰਹੀਆਂ, ਉਸ ਨਾਲ ਨੇੜਤਾ ਸੰਬੰਧ ਪ੍ਰਾਪਤੀ ਸਾਧ ਸੰਗਤ ਗੁਰੂ ਨਾਨਕ ਕਹਿੰਦੇ ਨੇ ਗੁਰੂ ਕਿਰਪਾ ਨਾਲ ਆਉਂਦੀ। ਗੁਰੂ ਆਪ ਕਹਿੰਦੇ ਨੇ ਮਹਾਰਾਜ ਕਿ ਪਰਮਾਤਮ ਬੋਲ ਹਨ। ਹੁਣੇ ਮੈਂ ਅਰਜ਼ ਕਰ ਰਿਹਾ ਸੀ, ਮਹਾਰਾਜ ਨੇ ਕਿਹਾ ਨਾ ਏ ਵੈ ਲਾਲੋ ਤੂੰ ਨਾ ਏ ਜਾਣ ਦੋ, ਕਿਹਾ ਬੋਲ ਸਾਡੇ ਬੋਲ ਆਹਨ ਨਾ। ਭਾਈ ਲਾਲੋ ਕਹਿਣ ਲੱਗੇ ਫਿਰ ਕਿਸਕੇ ਬੋਲ ਹੈ, ਕੌਣ ਬੋਲ ਰਿਹਾ ਹੈ? ਅਤੇ ਸਾਹਿਬ ਕਹਿਣ ਲੱਗੇ ਵੈ ਲਾਲੋ ਇਹ ਬੋਲ ਖੁਦਾਏ ਕੇ ਬੋਲ ਹੈ, ਪਰਮਾਤਮਾ ਆਪ ਬੋਲਦਾ ਪਿਆ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਪਰਮਾਤਮ ਬੋਲਾਂ ਨਾਲ ਤਾਂ ਹੀ ਜੁੜਿਆ ਜਾ ਸਕਦਾ ਜੇ ਉਸ ਇੱਕ ਓਅੰਕਾਰ ਦੀ ਖੇਡ ਵਰਤੇ, ਉਹਦਾ ਪ੍ਰਤੱਖ ਸਰੂਪ ਗੁਰੂ ਹੈ, ਗੁਰੂ ਨਾਨਕ ਦੇਵ ਮਹਾਰਾਜ, ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹਨਾਂ ਦੀ ਕਿਰਪਾ ਸਦਕਾ ਹੀ ਇਹ ਅਗੰਮੀ ਖੇਡ ਵਰਤ ਸਕਦੀ ਹੈ ਕਿ ਕੋਈ ਛੱਪੜੀਆਂ ਤੋਂ ਬਚ ਜਾਏ ਅਤੇ ਮਹਾਨ ਰਤਨਾਂ ਨਾਲ ਭਰੇ ਨਿਰਮਲ ਸਰੋਵਰ 'ਤੇ ਪਹੁੰਚੇ। ਹਾਂਜੀ,
ਗੁਰਸਾਗਰ ਰਤਨੀ ਭਰਪੂਰੇ।
ਮਹਾਰਾਜ ਕਹਿੰਦੇ ਨੇ ਗੁਰੂ ਸਾਗਰ ਹੈ, ਅਤੇ ਗੁਰੂ ਸਾਗਰ ਇਹ ਸੰਸਾਰੀ ਸਾਗਰ ਨਹੀਂ ਜੋ ਖਾਰੇਪਨ ਨਾਲ ਭਰਿਆ ਹੋਇਆ, ਜਿਸ ਦੀਆਂ ਸੁਨਾਮੀਆਂ ਨਗਰਾਂ ਦੇ ਨਗਰ ਡੁਬਾ ਦਿੰਦੀਆਂ ਨੇ। ਗੁਰੂ ਸਾਗਰ ਹੈ ਰਤਨਾਂ ਨਾਲ ਭਰਿਆ। ਇੱਕ ਵਾਰੀ ਫਿਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਰਤਨ ਕਿਹੜੇ ਨੇ? ਸ਼ੁਭ ਗੁਣਾਂ ਦੇ ਰਤਨ, ਜੀਵਨ ਸਵਾਰਨ ਦਾ ਉਪਦੇਸ਼ ਸੰਦੇਸ਼, ਇਹ ਸ਼ੁਭ ਗੁਣਾਂ ਦੇ ਰਤਨਾਂ ਨਾਲ ਭਰਿਆ ਹੋਇਆ ਗੁਰੂ ਸਾਗਰ ਹੈ।
ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ।
ਉਹਨਾਂ ਅੰਮ੍ਰਿਤ ਰੂਪੀ ਸ਼ੁਭ ਗੁਣਾਂ ਨੂੰ, ਨਾਮ ਨੂੰ ਸੰਤ ਜਨ ਗੁਰਸਿੱਖ ਚੁਗਦੇ ਹਨ, ਭਾਵ ਇਹ ਉਹਨਾਂ ਦੀ ਖੁਰਾਕ ਬਣ ਜਾਂਦਾ। ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ, ਨਾਮ ਬਿਨਾਂ ਨਹੀਂ ਜੀਵਿਆ ਜਾਏ। ऐसी अवस्था प्राप्त हो जाती है कि आखां जीवां विसरै मर जाओ, विसरदे नहीं नाम तो। ये तो महाराज आप भी मंग करते ने, सानू भी निमाणे जीवां नू ये मंग जरूर करनी चाहिए है कि गुरा एक देह बुझाई सभना जीवन का एक दाता सो मैं विसर न जाई। हे गुरु तेरा नाम ना विसरे, क्योंकि नाम विसर नाल जीवन नरक बन जाता है, जीवन दुखां दा सागर बन जाता है। इसलिए संत जन गुरमुख जन उस अमृत नाम दे रतना दी खुराक प्राप्त करदे ने ते दूर कदी नहीं जाते, नहीं दूरे। जिवें हंस मान सरोवर तो दूर नहीं ना जाता, गुरसिख साधु जन जपण वाले हिरदे श्री गुरु ग्रंथ साहिब रतना दे सागर तो दूर कदी नहीं जाते, होर पासे नहीं जाते हैं।
हर रस चोग चुगा है प्रभ भाव,
परमात्मा की मेहर सदका गुरु रूप मान सरोवर ते बैठ के नाले अमृत जल विच टुब्बे लाते हैं, नाले शुभ गुणा की अमृत नाम की चोग खुराक चुगते हैं, ते परमात्मा नू गुरु नू चंगे लगदे हन।
सरवर मह हंस प्राण पत पावे,
ते गुरमुख जीवड़ा गुरु रूपी सरोवर प्रतख कला साध संगत विच वरतदी है, विच संगत हर प्रभ वसै जी। इस संगत विच बैठ के जपदिया जपदिया प्रभु इनायत प्राप्त करदिया करदिया एक दिन प्राणपति परमात्मा की प्राप्ति हो जाती है।
क्या बग बपुड़ा छपड़ी नाए,
मनमुखताई का जीवन जीवन वाला बगुला देखणू ता उदे पर हंस वर्ग ही होंदे, पर कोई विरला ही समझदा है। बाई बैठे सन बाबे बकाले दे नेड़े नेड़े, बस्तर गुरु वर्ग ही पाए हुए, चंदोवा गुरु वर्गा ही लाया हुआ, चौर भी सतगुरु जी वर्गा ही, अपने सेवादारां तो सेवकां तो जेड़े तनखाहदार सन उन्हां तो चलवांदे सन, ते जे जरा जिहा हथ रुक जाए तो फिर औखा भी देखदे सन भई हथ क्यों रुक गया, पैसे चौर करन दे देंदे आ, बैठन खलोण दे नहीं देंदे। वह बाई बैठे सन बिल्कुल बगले वर्गा ही कह सकते हैं असी, हंस वर्गा रंग होंदा है बगले दे परां दा, पर जीवन नहीं ना होंदा। भाई मक्खण शाह जेड़ा महान गुरसिख है, जेड़ा अमृत रस चुगण वाला है, उसने उन्हां सारिआं नूं छड्ड दित्ता ते प्रार्थना कीती कि हे गुरु मैनू हुण तू आप ही मिल, मेरे वस की गल नहीं रही। ते गुरु तेग बहादुर साहब जी दे दीदार प्राप्त हो, उच्चे चढ़ के उसने होका दिता, आख्या गुरु लद हो रे, गुरु लद हो रे, गुरु लब पिया। सच जानना ऐसे पुरख कदी गुरु तो दूर नहीं जाते, वो हमेशा हर रस चोग चुक है प्रभ भाव है, वो परमात्मा नु चंगे लगते हैं।
कीचड़ डूबा मैल न जाए,
ते विचारा बगला डुबदा रवे चिकड़ विच, लौंदा रवे चुप्पड़ चिकड़ विच, तारियां होर मैला हो जाए, उड़न जोगा भी नहीं रह जाए। जेड़े इन्हां पखंडियां दे चंगुल च फस जांदे ना, ऐसा चिकड़ मलदे ने सारी जिंदगी, कई दफा पीढ़ियां तक बंदा उड़न जोगा नहीं रह जाता, उड़ारी ला ही नहीं सकता। इसलिए गुरु सरोवर नाल रतना दे परे सरोवर नाल जिथों प्राणपति प्रभु प्राप्त होंदा है, उस शब्द गुरु नाल नाता जोड़ना चाहिदा है।
रहाओ
ये मरकजी बोल, रहाओ वाले बोल हैं शब्द का, ਸਾਰ ਹੈ ਇਹਨਾਂ ਬੋਲਾਂ ਚ।
ਰੱਖ ਰੱਖ ਚਰਨ ਧਰੇ ਵਿਚਾਰੀ,
ਜਿਹੜੇ ਗੁਰਮੁਖ ਨੇ ਉਹ ਵਿਚਾਰਵਾਨ ਹੁੰਦੇ ਨੇ, ਵਿਵੇਕ ਬੁੱਧੀ ਗੁਰੂ ਕੋਲੋਂ ਮਿਲ ਜਾਂਦੀ। ਇਸ ਲਈ ਜੀਵਨ ਦੇ ਖੇਤਰ ਵਿੱਚ ਇੱਕ ਇੱਕ ਕਦਮ ਸੋਚ ਕੇ ਰੱਖਦੇ, ਭਾਵ ਗੁਰੂ ਮਤ ਅਨੁਸਾਰ ਜੀਵਨ ਦਾ ਇੱਕ ਇੱਕ ਕਦਮ ਸਾਹ ਸਾਹ ਉਹ ਗੁਰੂ ਦੀ ਮਤ ਅਨੁਸਾਰ ਚੱਲਦੇ ਹਨ।
ਦੁਬਦਾ ਛੋੜ ਭਏ ਨਿਰੰਕਾਰੀ,
ਹਰ ਤਰ੍ਹਾਂ ਦੀ ਦੁਬਦਾ ਵਹਿਮ ਭਰਮ ਤਿਆਗ ਦਿੰਦੇ ਨੇ, ਦੋ ਪਾਸੇ ਦੀ ਧਾਵਣਾ ਤੇ ਪਰਮਾਤਮਾ ਮਈ ਉਹਨਾਂ ਦਾ ਜੀਵਨ ਹੋ ਜਾਂਦਾ ਹੈ। ਕੇਵਲ ਪਰਮਾਤਮਾ ਨਾਲ ਹੀ, ਨਿਰੰਕਾਰ ਨਾਲ ਹੀ ਜੁੜ ਜਾਂਦੇ ਹਨ।
ਮੁਕਤ ਪਦਾਰਥ ਹਰ ਰਸ ਚਾਖੇ,
ਉਹ ਮੁਕਤੀ ਦੇਣ ਵਾਲਾ ਨਾਮ ਪਦਾਰਥ ਗੁਰੂ ਸੰਗਤ ਵਿੱਚ ਗੁਰੂ ਸਰੋਵਰ ਦੀ ਬਰਕਤ ਸਦਕਾ ਜੋ ਰਤਨਾਂ ਨਾਲ ਭਰਿਆ ਹੋਇਆ ਸਾਗਰ ਹੈ, ਉਸ ਨੂੰ ਚੱਖਣ ਦੇ ਸਮਰੱਥ ਹੁੰਦੇ ਹਨ, ਚੱਖਦੇ ਹਨ।
ਆਵਣ ਜਾਣ ਰਹੇ ਗੁਰ ਰਾਖੇ,
ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਮੁੱਕ ਜਾਂਦਾ ਹੈ। ਐਸੇ ਪੁਰਖਾਂ ਨੂੰ ਗੁਰੂ ਆਪ ਰੱਖ ਲੈਂਦਾ, ਹੋਰ ਕੋਈ ਤਰੀਕਾ ਨਹੀਂ ਸਾਧ ਸੰਗਤ ਜੰਮਣ ਮਰਨ ਤੋਂ ਨਿਜ਼ਾਤ ਪਾਉਣ ਦਾ, ਬਸ ਇੱਕੋ ਹੀ ਤਰੀਕਾ ਹੈ ਕਿ ਗੁਰੂ ਰੱਖ ਲਵੇ।
ਸਰਵ ਰਹੰਸਾ ਛੋੜ ਨਾ ਜਾਏ,
ਜਿਹੜਾ ਗੁਰਸਿੱਖ ਹੈ, ਗੁਰਮੁਖ ਹੈ, ਜਪਣ ਵਾਲਾ ਅਭਿਆਸੀ ਹੈ, ਉਹ ਗੁਰੂ ਰੂਪੀ ਸਰੋਵਰ ਨੂੰ ਛੱਡ ਕੇ ਕਿਧਰੇ ਹੋਰ ਨਹੀਂ ਜਾਂਦਾ। ਉਸ ਨੂੰ ਇਹ ਨਹੀਂ ਦੇਖਿਆ ਜਾ ਸਕਦਾ ਬਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਿਮਾ ਦੇ ਮਾਲਕ, ਦਾਤਾਂ ਦੇਣ ਵਾਲੇ ਵੱਡੇ ਦਾਤੇ ਕੋਲ ਵੀ ਆ ਮੱਥਾ ਟੇਕਣ, ਤੇ ਫਿਰ ਮਰਿਆਂ ਮੁਰਦਿਆਂ ਦੀਆਂ ਕਬਰਾਂ ਤੇ ਵੀ ਜਾ ਮੱਥੇ ਟੇਕਣ, ਉਹਨਾਂ ਨੂੰ ਕਿਤੇ ਹੋਰ ਪਾਸੇ ਗੁਰੂ ਨੂੰ ਛੱਡ ਕੇ ਜਾਂਦੇ ਹੋਏ ਦੇਖਿਆ ਨਹੀਂ ਜਾ ਸਕਦਾ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮਾ ਭਗਤੀ ਗੁਰੂ ਦੇ ਪ੍ਰੇਮ ਸਦਕਾ, ਪ੍ਰੇਮਾ ਭਗਤੀ ਕਰਦਿਆਂ ਕਰਦਿਆਂ ਉਹ ਉੱਚੀ ਆਤਮਕ ਅਡੋਲ ਅਵਸਥਾ ਵਿੱਚ ਲੀਨ ਹੋ ਜਾਂਦੇ ਨੇ, ਭਾਵ ਪਰਮਾਤਮਾ ਵਿੱਚ ਹੀ ਲੀਨ ਹੋ ਜਾਂਦੇ ਹਨ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਬੜੀ ਅਗੰਮੀ ਖੇਡ ਹੈ। ਐਸੇ ਪੁਰਖ ਜਿਹੜੇ ਪ੍ਰਭੂ ਨਾਲ ਜੁੜ ਜਾਂਦੇ ਹੰਸ ਦੀ ਤਰ੍ਹਾਂ, ਉਹਨਾਂ ਵਿੱਚ ਵੀ ਉਹ ਸਾਗਰ ਗੁਰੂ ਪ੍ਰਗਟ ਹੋ ਜਾਂਦਾ, ਭਾਵ ਜੋ ਪਰਮਾਤਮਾ ਦੇ ਮਹਾਂ ਗੁਣ ਨੇ, ਰਤਨ ਨੁਮਾ ਗੁਣ ਨੇ, ਉਹ ਮਹਾਨ ਰਤਨ ਨੁਮਾ ਸ਼ੁਭ ਗੁਣ ਉਹਨਾਂ ਦੇ ਜੀਵਨ ਵਿੱਚ ਵੀ ਆ ਜਾਂਦੇ। ਫਿਰ ਇੰਝ ਲੱਗਦਾ ਹੈ ਕਿ ਇਹ ਭਗਤ ਵਿੱਚ ਹੀ ਪਰਮਾਤਮਾ ਹੈ, ਪਰਮਾਤਮਾ 'ਚ ਹੀ ਭਗਤ ਹੈ। ਸਰੋਵਰ ਮੈਂ ਹੰਸ, ਹੰਸ ਮੈਂ ਸਾਗਰ, ਉਹ ਪਰਮਾਤਮਾ ਉਹਨਾਂ 'ਚ ਆ ਵਸਦਾ, ਆਪਣਾ ਆਪਾ ਟਿਕਾ ਛੱਡਦਾ ਹੈ।
ਅਕਥ ਕਥਾ ਗੁਰ ਬਚਨੀ ਆਦਰ,
ਪਰ ਇਹ ਜਿਹੜੀ ਕਥਾ ਹੈ ਨਾ ਸਾਹਿਬ ਕਹਿੰਦੇ ਨੇ ਬਿਆਨ ਨਹੀਂ ਕੀਤੀ ਜਾ ਸਕਦੀ, ਅਕਥ ਹੈ। ਇਸ ਕਥਾ ਨੂੰ ਕੋਈ ਕਹਿ ਨਹੀਂ ਸਕਦਾ, ਬਿਆਨਣ ਤੋਂ ਬਾਹਰੀ ਖੇਡ ਹੈ। ਬਸ ਇੰਨਾ ਹੀ ਕਹਿ ਸਕਦੇ ਹਾਂ ਕਿ ਐਸੇ ਗੁਰਮੁਖ ਜੀਵੜੇ ਗੁਰੂ ਦੀ ਆਗਿਆ ਵਿੱਚ ਚੱਲਦਿਆਂ ਚੱਲਦਿਆਂ, ਗੁਰੂ ਸਾਗਰ ਚੋਂ ਸ਼ੁਭ ਗੁਣਾਂ ਦੇ ਨਾਮ ਦੇ ਰਤਨ ਚੁਗਦਿਆਂ ਚੁਗਦਿਆਂ ਲੋਕ ਪ੍ਰਲੋਕ ਵਿੱਚ ਸਨਮਾਨ ਪ੍ਰਾਪਤ ਕਰਦੇ ਹਨ, ਆਦਰ ਪਾਉਂਦੇ ਹਨ।
ਸੁਣ ਮੰਡਲ ਇੱਕ ਜੋਗੀ ਬਸੇ,
ਸੁਣ ਮੰਡਲ, ਸੁਣ ਹੈ ਹਿਰਦੇ ਦੀ ਉਹ ਅਵਸਥਾ ਜਿੱਥੇ ਕੋਈ ਫੁਰਨਾ ਨਾ ਰਹਿ ਜਾਏ, ਕੋਈ ਮੈਲਾ ਫੁਰਨਾ ਮਨੁੱਖ ਨੂੰ ਸੋਵੇ ਵੀ ਨਹੀਂ। ਮੰਡਲ ਸਰਕਲ ਨੂੰ ਕਹਿੰਦੇ ਨੇ। ਸਾਡੇ ਭਾਰਤ ਦੇ ਸ਼ਾਸਤਰਕਾਰ 12 ਰਾਜੇ ਜਿੱਥੇ ਰਾਜ ਕਰਦੇ ਹੋਣ, 12 ਸਟੇਟਾਂ ਦੇ ਇੱਕ ਸਰਕਲ ਨੂੰ ਵੀ ਉਹ ਮੰਡਲ ਕਹਿੰਦੇ ਨੇ। ਮੰਡਲ ਤੋਂ ਮਤਲਬ ਬ੍ਰਹਿਮੰਡ ਵੀ ਹੈ, ਕਿਤੇ ਮੰਡਲ ਦੇਸ਼, ਮਹਾਰਾਜ ਜੀ ਦਾ ਗੰਮੀ ਬਚਨ ਹੈ। ਮੰਡਲ ਸਰਕਲ ਏ ਬ੍ਰਹਿਮੰਡ, ਸੁਣ ਮੰਡਲ, ਸੁਣ ਅਵਸਥਾ ਵਿੱਚ ਜਿੱਥੇ ਅਫੁਰ ਅਵਸਥਾ ਹੈ, ਇੱਕ ਜੋਗੀ ਵੈਸੇ ਜੁੜੇ ਹੋਏ ਪੁਰਖ ਬੈਠੇ ਹਨ, ਪਰਮਾਤਮਾ ਵੀ ਜੁੜਿਆ ਹੋਇਆ ਸਾਰੇ ਸੰਸਾਰ ਨਾਲ ਅਫੁਰ ਅਵਸਥਾ 'ਚ ਬੈਠਾ ਹੈ।
ਨਾਰ ਨਾ ਪੁਰਖ कहो को कैसे।
स्त्री है कि पुरुष है, ए तमीज ए विचार तो ऊपर उठ जाता, भाव उसलिए कोई इस तरह का फर्क नहीं रह जाता। तो फिर आखे भी किमें कैसा जुड़िया होया पुरुख हाले भी लिंग भेद विच समाया होया है, ये क्या ही नहीं जा सकता। वो शरीर की खेड तो उच्चा चला जाता है।
तेरे भवन जोत रहे लिव लाए,
ऐसे प्रभु नाल जुड़े रहिंदे हन जिसकी जोत तिन्ने ही भवनों में मात प्याल आकाश लोक विच विराजमान है।
सुर नर नाथ सच्चे सरनाई,
देवते मनुख नाथ आदक उस सच्चे प्रभु दी शरण लभदे हन, उहदी शरण विच हन।
आनंद मूल अनाथ आधारी,
परमात्मा आनंद दा सोमा है ते अनाथां दा भी आसरा है। जिन्हां दा कोई आसरा नहीं है साध संगत, उन्हां दा गुरु आसरा है, परमात्मा आसरा है। तुसी देख लो जद भी कोई गुरु कोल आया, ए फूलवंशी जद महाराज कोल आए पेट वजाए सर, सतगुरु ने कहा क्यों पेट वजा रहे हन, जवाब मिलिया महाराज भुखे ने कुछ कोल नहीं है। सतगुरु कहन लगे फिर गुरु नानक दे घर आए ने भुखा पेट वजाया है, इन्ना कुछ मिल जाएगा कि भुखिया नू रजांदे रहणगे। ये घर ही ऐसा है, इत्थे खेड बन जाती है, क्योंकि अनाथां दा आसरा गुरु रतना दा सागर है।
गुरमुख भगत सहज बिचारी,
गुरमुख जन गुरु दी बख्शी हुई जीवन शैली अनुसार भगती प्राप्त हो जाती, सहजात्मक अवस्था विच उच्ची अडोल अवस्था टिक जाते हैं, ते विचारशीलता नाल जीवन भर जाता। महाराज ने तो यह बचन इस तरह भी आखे ने, सिखी सिख्या गुर विचार, उस शुभ विचार गुरु दे रतन नुमी विचार रतन नुमा विचारा अनुसार चलते हैं।
भगत वच्छल भय काटन हारे,
परमात्मा भगतां नू प्रेम करता है, भगती नू प्रेम करता है, ते हर तरह के डर कट्टण की समर्था रखता है, डर कटन हार है।
हम मार मिले पग तारे,
जिहड़े गुरसिख गुरु दी संगत विच टिकदे हन, अपने कदमां नू संगत विच विराम दिंदे ने, ओ जप जप के हउमै नू मार लैंदे हन ते प्रभु नाल मिलाप प्राप्त करदे हन।
अनक जतन कर काल संताए,
गुरु दे सिमरन तो बिना नाम रतन तो बिना भावें कोई अनेकां यतन करता रहे फिर भी काल उसनों तंग करता है, काल दी जे जाल तो बच नहीं सकते। हरनाखज देखो कितने यतन किते, ना अंदर मरा ना बाहर मरा ना उपर ना हेठा, बड़े यतन किते पर काल दी दाड़ तो बच नहीं सकिया। अनेकां यतन मनुख कर ले नाम तो बिना मौत दा सहम बनिया ही रहता, नहीं बचिया जा सकता।
मरण लिखाए मंडल में आए,
क्योंकि असी सर्कल विच इस ब्रह्मांड विच इस धरती ते जो गोलाकार है मौत लिखा के ही आए हुए, सारियां दे सिर ते मौत दा मत्थे ते लेख लिखिया होया, इस तू कोई बच नहीं सकता। गुरु मेहर गुरु बख्शिश केवल बचाण दे समर्थ है।
जन्म पदार्थ दुबदा खोआ,
बगले वर्गा मनमुख ए महान जन्म पदार्थ जो रतन नुमा जन्म है परमात्म प्राप्ति वास्ते है, दुबदा विच पिया होण करके गवा लैंदा है।
आपना चीनस भ्रम भ्रम रोवै,
अपने आपे नू पछाण नहीं सकता, मैं कौन हाँ कित्थों आया हाँ कित्थे जाना है, अपने आपे दी पछाण ही नहीं हो सकती, इसलिए भटकदा भटकदा रोंदा ही रहिंदा है। गुरमुखां कोल रोना नहीं होंदा, ਉਹਨਾਂ ਕੋਲ ਸਦਾ ਖੇੜੇ ਰਹਿੰਦੇ ਨੇ, ਉਹ ਸਦਾ ਪ੍ਰਸੰਨ ਰਹਿੰਦੇ ਹਨ, ਪਰ ਮਨਮੁੱਖ ਰੋਂਦਾ ਹੀ ਦੇਖਿਆ ਜਾ ਸਕਦਾ ਹਰ ਥਾਂ।
ਕਹਿਤੋ ਪੜ੍ਹਤੋ ਸੁਣਤੋ ਏਕ,
ਜਿਹੜਾ ਹੰਸ ਵਰਗਾ ਗੁਰਮੁਖ ਹੈ ਨਾ, ਉਹ ਇੱਕ ਦੀ ਹੀ ਗੱਲ ਕਰਦਾ, ਇੱਕ ਦੀ ਹੀ ਵਿਚਾਰ ਪੜ੍ਹਦਾ ਹੈ ਤੇ ਇੱਕ ਨੂੰ ਹੀ ਸੁਣਦਾ ਹੈ।
ਧੀਰਜ ਧਰਮ ਧਰਨੀ ਧਰ ਟੇਕ,
ਧਰਨੀ ਧਰ ਜੋ ਇਸ ਧਰਤੀ ਦਾ ਆਸਰਾ ਹੈ, ਅਨੰਤ ਧਰਤੀਆਂ ਦਾ ਆਸਰਾ ਪ੍ਰਭੂ ਹੈ, ਉਸਦਾ ਆਸਰਾ ਹਿਰਦੇ ਵਿੱਚ ਗੁਰਮੁਖ ਅਪਣਾ ਲੈਂਦੇ ਨੇ, ਇਸ ਲਈ ਜੀਵਨ ਧੀਰਜ ਵਾਲਾ ਗੈਰ ਗੰਭੀਰ ਹੋ ਜਾਂਦਾ ਹੈ, ਨਿਰਮਲਤਾ ਪ੍ਰਾਪਤ ਹੁੰਦੀ ਹੈ, ਧਰਮ ਪਵਿੱਤਰ ਫਰਜ਼ਾਂ ਦਾ ਨਿਰਵਹਨ ਕਰਦਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਇਹਨਾਂ ਗੁਰੂ ਰੂਪੀ ਸਾਗਰ ਦੇ ਸ਼ੁਭ ਗੁਣਾਂ ਰੂਪੀ ਨਾਮ ਰੂਪੀ ਰਤਨਾਂ ਦੀ ਬਰਕਤ ਸਦਕਾ ਐਸੇ ਪੁਰਖ ਦੇ ਹਿਰਦੇ ਵਿੱਚ ਜਤ ਸਤ ਸੰਜਮ ਗੁਰੂ ਦੀ ਨਿਯਮਾਵਲੀ ਆਦਿਕ ਹਿਰਦੇ ਵਿੱਚ ਵਸ ਜਾਂਦੀ ਹੈ, ਲੀਨ ਹੋ ਜਾਂਦੀ ਹੈ।
ਚੌਥੇ ਪਦ ਕਹੋ ਜੇ ਮਨ ਪਤੀਆਏ,
ਜੇਕਰ ਚੌਥਾ ਪਦ ਕਹਿੰਦੇ ਨੇ ਤ੍ਰਿਗੁਣੀ ਮਾਇਆ ਤੋਂ ਉੱਪਰ, ਚੌਥਾ ਚੌਥੇ ਪਦ ਨਾਲ ਦਸਮ ਦੁਆਰ ਵਿੱਚ ਟਿਕ ਜਾਏ ਜੇ ਉਸਦਾ ਮਨ ਪਤੀਜ ਜਾਵੇ। ਹਾਂਜੀ,
ਸੱਚ ਨਿਰਮਲ ਮੈਲ ਨਾ ਲੱਗ,
ਪਰਮਾਤਮਾ ਨਾਲ ਜਿਹੜਾ ਜੁੜ ਜਾਂਦਾ ਹੈ ਸੱਚ ਨਾਲ, ਉਹ ਸੱਚੇ ਨਾਲ ਜੁੜ ਕੇ ਫਿਰਦਾ ਇੰਨਾ ਨਿਰਮਲ ਹੋ ਜਾਂਦਾ, ਕਦੀ ਮੈਲ ਨਹੀਂ ਲੱਗਦਾ, ਵਿਕਾਰਾਂ ਦੀ ਮੈਲ ਕਦੀ ਸੋ ਨਹੀਂ ਸਕਦੀ, ਨੇਤਰਾਂ ਵਿੱਚ ਪਰਾਏ ਰੂਪ ਦੀ ਮੈਲ ਨਹੀਂ ਆ ਸਕਦੀ, ਪਰ ਨਿੰਦਾ ਦੀ ਮੈਲ ਸਰਵਣਾ 'ਚ ਨਹੀਂ ਆਉਂਦੀ। ਔਰ ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਪਰ ਨਿੰਦਾ ਕਰਨ ਦੀ ਮੈਲ ਰਸਨਾ 'ਤੇ ਨਹੀਂ ਸੁਣਦੀ, ਮਿੱਥਿਆ ਨਾ ਹੀ ਰਸਨਾ ਪਰਸ, ਝੂਠ ਦੀ ਮੈਲ ਸਪਰਸ਼ ਵੀ ਨਹੀਂ ਕਰ ਸਕਦੀ, ਉਹਦਾ ਜੀਵਨ ਜਿਹੜਾ ਹੈ ਨਾ ਉਹ ਨਿਰਮਲ ਹੋ ਜਾਂਦਾ, ਮੈਲ ਰਹਿਤ ਹੋ ਜਾਂਦਾ ਹੈ।
ਗੁਰ ਕਾ ਸ਼ਬਦ ਪਰਮ ਭਉ ਭਾਗ,
ਗੁਰੂ ਦੇ ਸ਼ਬਦ ਦੀ ਬਰਕਤ ਸਦਕਾ ਉਸਦੇ ਹਿਰਦੇ ਅੰਦਰੋਂ ਭਰਮਣਾ ਭਟਕਣਾ ਤੇ ਹਰ ਤਰ੍ਹਾਂ ਦੇ ਤੌਖਲੇ ਭਰਮ ਸਹਿਮ ਡਰ ਆਦਿਕ ਮਿਟ ਜਾਂਦੇ ਹਨ।
ਸੂਰਤ ਮੂਰਤ ਆਦਿ ਅਨੂਪ,
ਇਹ ਵੀ ਬੜਾ ਅਦੰਮੀ ਬਚਨ ਹੈ ਸਾਹਿਬ ਜੀ, ਪਰਮਾਤਮਾ ਆਦਿ ਕਾਲ ਤੋਂ ਹੈ, ਗੁਰੂ ਫਿਰ ਗੁਰੂ ਵੀ ਆਦਿ ਕਾਲ ਤੋਂ ਹੈ, ਗੁਰੂ ਦਾ ਹੀ ਪ੍ਰਤੱਖ ਰੂਪ ਪਰਮਾਤਮਾ ਹੈ। ਉਹ ਨਿਰਮਲ ਸਰੋਵਰ ਰਤਨਾਂ ਨਾਲ ਭਰਿਆ ਹੋਇਆ ਸਰੋਵਰ ਜਗਤ ਦੇ ਮੁੱਢ ਕਦੀਮਾ ਤੋਂ ਹੈ, ਜਦੋਂ ਕੁਛ ਵੀ ਨਹੀਂ ਸੀ ਉਸ ਵੇਲੇ ਵੀ ਹੋਂਦ ਹਸਤੀ ਵਾਲਾ ਸੀ, ਤੇ ਅਨੂਪ ਦਾ ਭਾਵ ਹੈ ਜਿਸ ਦੀ ਉਪਮਾ ਕਿਸੇ ਨਾਲ ਨਹੀਂ ਦਿੱਤੀ ਜਾ ਸਕਦੀ, ਉਸ ਵਰਗਾ ਹੋਰ ਹੈ ਕੋਈ ਨਹੀਂ, ਉਸ ਵਰਗੀ ਸੂਰਤ ਵੀ ਕਿਸੇ ਦੀ ਅੱਖੇ ਨਹੀਂ ਕੋਈ ਜਾ ਸਕਦਾ। ਮੂਰਤ ਕਹਿੰਦੇ ਨੇ ਹੋਂਦ ਹਸਤੀ ਨੂੰ, ਉਸ ਵਰਗੀ ਕੋਈ ਹੋਂਦ ਹਸਤੀ ਵੀ ਹੋਰ ਹੈ ਨਹੀਂ, ਸਭ ਤਰ੍ਹਾਂ ਨਾਲ ਅਨੁਪਮ ਅਨੁਪਮ ਹੈ। ਹਾਂਜੀ,
ਨਾਨਕ ਜਾਚੈ ਸਾਚ ਸਰੂਪ,
ਜਾਚੈ ਦਾ ਮਤਲਬ ਹੈ ਮੰਗਦਾ, ਗੁਰੂ ਨਾਨਕ ਦੇਵ ਮਹਾਰਾਜ ਆਪ ਮੰਗ ਕਰਦੇ, ਗੁਰੂ ਕਲਗੀਧਰ ਸਾਹਿਬ ਆਪ ਮੰਗ ਕਰਦੇ, ਦਸ ਹੀ ਜਾਮੇ ਗੁਰੂ ਨਾਨਕ ਦੇ ਮੰਗ ਹੀ ਕਰਦੇ। ਚਿਤਨਾ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਾਂ, ਪ੍ਰਭੂ ਚਰਨਾਂ 'ਚ ਜੁੜੇ ਰਹਿਣਾ, ਇਹ ਵੱਡੀ ਖੇਡ ਬਣ ਜਾਂਦੀ ਹੈ। ਗੁਰੂ ਕਰੇ ਸਾਡੀ ਵੀ ਇਹ ਮੰਗ ਬਣ ਜਾਏ। ਇੱਕ ਬੇਨਤੀ ਨਿੱਕੀ ਜਿਹੀ ਆਪ ਜੀ ਦੇ ਚਰਨਾਂ 'ਚ ਰੱਖਣੀ ਚਾਹੁੰਦਾ ਹਾਂ। ਆਪ ਸਾਰਿਆਂ ਨੂੰ ਪਤਾ ਹੋਵੇਗਾ ਸਾਡਾ ਨਵਾਂ ਸਾਲ ਚੇਤਰ ਦੇ ਸੰਗਰਾਂਦ ਵਾਲੇ ਦਿਨ ਪ੍ਰਾਰੰਭ ਹੁੰਦਾ, ਚੇਤਰ ਦੀ ਪਹਿਲੀ ਨੂੰ ਪ੍ਰਾਰੰਭ ਹੁੰਦਾ ਹੈ। ਇਸ ਲਈ ਅਸੀਂ ਜਾਗਰੂਕ ਹੋ ਸਕੀਏ, ਇਸ ਗੱਲ ਨਾਲ ਜੁੜ ਸਕੀਏ, ਸਮਝ ਸਕੀਏ, ਅਤੇ ਸਾਡੇ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸ਼ਰਧਾ ਪ੍ਰੇਮ ਅਤੇ ਸਤਿਕਾਰ ਸਹਿਤ 13 ਤਰੀਕ ਸਾਰੀ ਰਾਤ ਇਸ ਪਾਵਨ ਅਸਥਾਨ ਸ਼੍ਰੀ ਮੰਜੀ ਸਾਹਿਬ ਦੇ ਦੀਵਾਨ ਹਾਲ ਵਿੱਚ ਮਹਾਨ ਕੀਰਤਨ ਦਰਬਾਰਾਂ ਦਾ ਆਯੋਜਨ ਕੀਤਾ ਹੈ ਤੁਹਾਡੇ ਵਾਸਤੇ। ਤੁਸੀਂ ਸਾਰਿਆਂ ਨੇ ਪਹੁੰਚ ਕੇ ਇਸ ਪਾਵਨ ਅਸਥਾਨ ਦੀਆਂ ਰੌਣਕਾਂ ਵਧਾਉਣੀਆਂ, ਸਰਦਾ ਨਾਲ ਪਹੁੰਚਣਾ ਹੈ ਤੇ ਮੈਂ ਗੁਜ਼ਾਰਿਸ਼ ਅਕਸਰ ਹੀ ਕਰ ਦਿੰਦਾ ਹੁੰਦਾ ਕਿ ਜਿਹੜਾ ਪਹੁੰਚ ਕੇ ਸਤਿਗੁਰੂ ਜੀ ਦੇ ਸਮਾਗਮਾਂ ਦੀਆਂ ਗੁਰੂ ਦਰਬਾਰ ਦੀਆਂ ਗੁਰੂ ਘਰ ਦੀਆਂ ਰੌਣਕਾਂ ਵਧਾਉਣ 'ਚ ਯੋਗਦਾਨ ਪਾਉਂਦਾ, ਸਤਿਗੁਰੂ ਸੱਚਾ ਪਾਤਸ਼ਾਹ ਉਹਦੇ ਜੀਵਨ ਨੂੰ ਰੌਣਕਾਂ ਨਾਲ ਭਰ ਦਿੰਦਾ, ਉਹਦਾ ਘਰ ਬਰਕਤਾਂ ਨਾਲ ਭਰ ਜਾਂਦਾ ਹੈ। ਇਸ ਲਈ ਸਾਰੇ ਸਿੱਖ ਜਗਤ ਨੂੰ ਜੋ ਪਹੁੰਚ ਸਕਦੇ ਨੇ ਗੁਜ਼ਾਰਿਸ਼ ਹੈ, ਬਾਰੰਬਾਰ ਸਭ ਦਾ ਧੰਨਵਾਦ ਹੈ ਮਾਨਣੀਏ ਸਿੰਘ ਸਾਹਿਬ ਜੀ ਦਾ, ਸਾਰੇ ਹੀ ਪ੍ਰਬੰਧ ਦਾ ਦਾਸ ਮਸ਼ਕੂਰ ਅਤੇ ਮਮਨੂਨ ਹੈ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪ ਜੀ ਦੇ ਸ੍ਰੀ ਚਰਨ ਕਮਲਾਂ 'ਚ ਬੈਠਣ ਦਾ ਸੁਭਾਗ ਪ੍ਰਦਾਨ ਕੀਤਾ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਸਾਹਿਬ ਜੀ ਦਾ। ਆਓ ਰਲ ਕੇ ਇਹਨਾਂ ਆਖਰੀ ਦੋ ਪੰਕਤੀਆਂ ਨੂੰ ਪੜ੍ਹਨਾ ਕਰੀਏ, ਫਿਰ ਦਾਸ ਖਿਮਾ ਦਾ ਜਾਚਕ ਹੋਵੇਗਾ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਝੋਲੀ ਵਿੱਚ ਪਾ ਦੇਣਾ। ਸਤਿਗੁਰੂ ਮਿਹਰ ਕਰਨਗੇ ਅਗਲੀ ਵਾਰ ਫਿਰ ਜਦ ਸਮਾਂ ਪ੍ਰਾਪਤ ਹੋਵੇਗਾ, ਆਪ ਜੀ ਦੀ ਅਸੀਸ ਪ੍ਰਾਪਤ ਕਰਨ ਲਈ ਪਹੁੰਚ ਕੇ ਆਪਣੇ ਆਪ ਨੂੰ ਵਡਭਾਗਾ ਸਮਝਾਂਗੇ। ਫਿਰ ਤੋਂ ਭੁੱਲ ਚੁੱਕ ਦੀ ਖਿਮਾ, ਆਓ ਰਲ ਕੇ ਨਾ ਅੰਮ੍ਰਿਤ ਪੰਕਤੀਆਂ ਦਾ ਪਾਠ ਕਰੀਏ, ਫਿਰ ਅਰਦਾਸ ਹੋਵੇਗੀ। ਹਾਂਜੀ।
ਸੂਰਤ ਮੂਰਤ ਆਰ ਅਨੂਪ ਨਾਨਕ ਜਾਚ ਸਾਚ ਸਰੂਪ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।